गुरु प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक होर जीवन झलक सिरलेख है बाबा सुमेर सिंह जी। आओ प्यार नाल सरवण करिए जी। तख्त श्री पटना साहब जी दे श्री महंत बाबा सुमेर सिंह जी एक प्रसिद्ध विद्वान, रसिक कवि, रहत विवेक दे पक्के धारनी, ਭਾਲੇ ਸਾਹਿਬਜ਼ਾਦੇ ਸਿਦਕੀ ਸਿੰਘ ਹੋ ਗੁਜ਼ਰੇ ਹਨ। ਆਪ ਦਾ ਜਨਮ ਸਿੰਘਪੁਰਾ ਨਿਜ਼ਾਮਾਬਾਦ ਜ਼ਿਲ੍ਹਾ ਆਜ਼ਮਗੜ੍ਹ ਯੂਪੀ ਵਿੱਚ ਬਾਬਾ ਸਾਧੂ ਸਿੰਘ ਜੀ ਦੇ ਗ੍ਰਹਿ ਹੋਇਆ ਸੀ, ਜਿੱਥੇ ਕਿ ਆਪ ਦੇ ਬਾਬਾ ਜੀ ਪੰਜਾਬ ਤੋਂ ਜਾ ਕੇ ਵਸੇ ਸਨ। ਬਾਬਾ ਸੁਮੇਰ ਸਿੰਘ ਜੀ ਦੇ ਬਜ਼ੁਰਗ ਦਾਦਾ ਬਾਬਾ ਕਿਰਪਾ ਦਿਆਲ ਸਿੰਘ ਜੀ ਵਹੀਰ ਬਣਾ ਕੇ ਪ੍ਰਚਾਰ ਦੀ ਸੇਵਾ ਕੀਤਾ ਕਰਦੇ ਸਨ। ਇਹਨਾਂ ਬਜ਼ੁਰਗਾਂ ਦੀ ਗੋਦ ਵਿੱਚੋਂ ਪ੍ਰਾਪਤ ਕੀਤੀ ਸੋਹਣੀ ਗੁਰਮਤ ਵਿੱਦਿਆ ਨਾਲ ਬਾਬਾ ਸੁਮੇਰ ਸਿੰਘ ਜੀ ਭੂਸ਼ਿਤ ਸਨ। ਬ੍ਰਿਜ ਭਾਸ਼ਾ ਦੇ ਪ੍ਰਵੀਨ ਕਵੀ ਹੋਣ ਦੇ ਨਾਤੇ ਯੂਪੀ ਦੇ ਮੰਨੇ ਪਰਮੰਨੇ ਕਵੀਆਂ ਵਿੱਚ ਗਿਣੇ ਜਾਂਦੇ ਅਤੇ ਉਹਨਾਂ ਵਿੱਚ ਸਤਿਕਾਰ ਪ੍ਰਾਪਤ ਸਨ। ਆਪ ਨੇ ਲਗਭਗ 2 ਦਰਜਨ ਦੇ ਅਨੁਮਾਨ ਬ੍ਰਿਜ ਭਾਸ਼ਾ ਵਿੱਚ ਛੋਟੇ ਵੱਡੇ ਗ੍ਰੰਥ ਲਿਖੇ। ਆਪ ਦਾ ਕਵਿਤਾ ਕਾਲ 1923 ਬਿਕਰਮੀ ਤੋਂ ਸ਼ੁਰੂ ਹੁੰਦਾ ਹੈ। ਗੁਰੂ ਪਦ ਪ੍ਰੇਮ ਪ੍ਰਕਾਸ਼ ਗ੍ਰੰਥ ਜੋ ਆਪ ਦੀ ਇੱਕ ਵਡੇਰੀ ਰਚਨਾ ਹੈ ਅਤੇ ਜਿਸ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਛੰਦਬੰਧ ਜੀਵਨ ਹੈ, ਵਿੱਚ ਆਪ ਨੇ ਦੱਸਿਆ ਹੈ ਕਿ ਮੇਰੇ ਪਿਤਾ ਅਤੇ ਵਿਦਿਆ ਦਾਤੇ ਬਾਬਾ ਸਾਧੂ ਸਿੰਘ ਜੀ ਨੇ ਮੈਨੂੰ ਪ੍ਰੇਰਨਾ ਕੀਤੀ ਕਿ ਤੈਨੂੰ ਭਾਸ਼ਾ ਦੀ ਕਵਿਤਾ ਦਾ ਸ਼ੌਕ ਹੈ ਤਾਂ ਗੁਰੂ ਮਹਿਮਾ ਅਤੇ ਗੁਰੂ ਜਸ ਲਿਖਣ ਵਿੱਚ ਸਫਲ ਕਰ। ਆਪ ਦਾ ਦੋਹਾ ਹੈ, ਸੰਮਤ 1923 ਸਾਲ ਰਸਾਲ, ਨਗਰ ਨਜੀਬਾਬਾਦ ਮੈਂ ਭਇਓ ਸੁਵਚਨ ਨਿਹਾਲ। ਪਿਤਾ ਦੀ ਪ੍ਰੇਰਨਾ ਪ੍ਰਾਪਤ ਕਰਕੇ ਆਪਨੇ ਲਿਖਣਾ ਸ਼ੁਰੂ ਕੀਤਾ ਅਤੇ ਕਈ ਪੁਸਤਕਾਂ ਲਿਖੀਆਂ ਜਿਨ੍ਹਾਂ ਦਾ ਵੇਰਵਾ ਆਪਨੇ ਇਸੇ ਭੂਮਿਕਾ ਵਿੱਚ ਕੁਝ ਦਿੱਤਾ ਹੈ, ਜਿਸ ਤੋਂ ਨਾਮ ਰਚਨਾਵਾਂ ਦੇ ਮਿਲਦੇ ਹਨ। ਗੁਰਚਰਿੱਤਰ ਦਰਪਣ, ਬੇਦੀ ਬਰ ਦੁਹਾਵਲੀ, ਗੁਰੂ ਅੰਗਦ ਕਥਾ, ਸੁਮੇਰ ਭੂਸ਼ਣ, ਬਿਹਾਰੀ ਸੁਮੇਰ ਕੁੰਡਲੀਏ, ਜਾਪ ਤਿਲਕ, ਖਾਲਸਾ ਸ਼ਤਕ, ਸਰਵਣਾ ਭਰਨ, ਸਹੰਸ ਸੁਕਰਮਕ ਆਦਿ। ਇਹਨਾਂ ਪਿੱਛੋਂ ਆਪ ਨੇ ਜ਼ਿਕਰ ਕੀਤਾ ਕਿ ਮੈਂ ਆਪਣੇ ਪਿਤਾ ਦੀ ਆਗਿਆ ਪਾ ਕੇ ਗੁਰੂ ਚਰਿੱਤਰ ਲਿਖਣਾ ਆਰੰਭਿਆ। ਪਹਿਲੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਪਦਿਆਂ ਵਿੱਚ ਪ੍ਰੇਮ ਪ੍ਰਕਾਸ਼ ਗ੍ਰੰਥ ਨਾਮ ਹੇਠ 4 ਮਹੀਨੇ ਵਿੱਚ 1937 ਬਿਕਰਮੀ ਵਿੱਚ ਰਚੀ ਅਤੇ ਫਿਰ ਕਲਗੀਧਰ ਪਾਤਸ਼ਾਹ ਦੀ ਜੀਵਨ ਕਥਾ ਅਨੇਕ ਗ੍ਰੰਥਾਂ ਨੂੰ ਵਾਚ ਕੇ ਆਰੰਭ ਕੀਤੀ। ਇਹ ਇੱਕ ਵੱਡਾ ਗ੍ਰੰਥ ਹੈ ਅਤੇ 1938 ਬਿਕਰਮੀ ਵਿੱਚ ਸਮਾਪਤ ਹੋਇਆ। ਆਪ ਦੇ ਲਿਖੇ ਹੋਰ ਛੋਟੇ ਮੋਟੇ ਗ੍ਰੰਥ ਇਹ ਵੀ ਦੱਸਦੇ ਹਨ, ਬ੍ਰਹਿਮਾਂਡ ਪੁਰਾਣ, ਗੁਰ ਕਵਿਤਾਵਲੀ, ਬਿਮਲ ਵਿਵੇਕ ਬਿਲਾਸ, ਪ੍ਰੇਮ ਪ੍ਰਭਾਕਰ, ਸੁੰਦਰੀ ਤਿਲਕ, ਵਿਜੇ ਪੱਤਰ ਆਦਿ। ਸਿੰਘ ਸਭਾ ਲਹਿਰ ਦੇ ਚਾਲੂ ਹੋਣ ਸਮੇਂ ਬਾਬਾ ਜੀ ਜੋਬਨ ਅਵਸਥਾ ਵਿੱਚ ਸਨ ਅਤੇ ਗੁਰਮਤਿ ਗੁਰਸਿੱਖੀ ਦੀ ਨਿਰੋਲਤਾ ਦੇ ਪ੍ਰਚਾਰ ਦੇ ਹਾਮੀ ਹੋ ਕੇ ਇਸ ਸਭਾ ਦੇ ਸਮਰਥਕ ਹੋ ਗਏ ਸਨ। ਯੂਪੀ ਵਿੱਚ ਰਹਿ ਕੇ ਵੀ ਰਹਿਤ ਵਿਵੇਕ ਵਿੱਚ ਪੱਕੇ ਅਤੇ ਪ੍ਰਚਾਰ ਦੀ ਲਗਨ ਵਿੱਚ ਤਤਪਰ ਰਹਿੰਦੇ ਸਨ। ਆਪ ਨੇ ਆਪਣੇ ਪ੍ਰਚਾਰ ਨਾਲ ਅਨੇਕਾਂ ਅਨਮਤੀਆਂ ਨੂੰ ਸਹਿਤਾਰੀ ਅਤੇ ਸਹਿਤਾਰੀਆਂ ਨੂੰ ਸਿੰਘ ਸਜਵਾਇਆ, ਜਿਨ੍ਹਾਂ ਵਿੱਚੋਂ ਇੱਕ ਵਿਦਵਾਨ ਬ੍ਰਾਹਮਣ ਪੰਡਿਤ ਸ਼ੰਕਰਦਾਸ ਜੀ ਹੋਏ ਹਨ, ਜੋ ਅੰਮ੍ਰਿਤ ਛੱਕ ਕੇ ਪੰਡਿਤ ਭਗਵਾਨ ਸਿੰਘ ਰਹਿਤਨਾਮੀਏ ਦੇ ਨਾਮ ਨਾਲ ਉਜਾਗਰ ਹੋਏ ਅਤੇ ਉਹਨਾਂ ਨੇ ਫਿਰ ਗੁਰੂ ਘਰ ਦੇ ਅਨੇਕ ਗ੍ਰੰਥ ਲਿਖੇ। ਬਾਬਾ ਸੁਮੇਰ ਸਿੰਘ ਜੀ ਆਮ ਤੌਰ 'ਤੇ ਸ੍ਰੀ ਪਟਨਾ ਸਾਹਿਬ ਜੀ ਰਹਿੰਦੇ ਸਨ, ਜਿੱਥੇ ਕਿ ਤਖ਼ਤ ਸਾਹਿਬ ਦੇ ਆਪ ਸ੍ਰੀ ਮਹੰਤ ਸਨ, ਪਰ ਸ੍ਰੀ ਅੰਮ੍ਰਿਤਸਰ ਵੀ ਆਪ ਦਾ ਆਉਣ ਜਾਣ ਬਣਿਆ ਹੀ ਰਹਿੰਦਾ ਸੀ। ਪੰਡਿਤ ਭਗਵਾਨ ਸਿੰਘ ਜੀ ਇੱਥੇ ਹੀ ਨਿਵਾਸ ਰੱਖਦੇ ਸਨ ਅਤੇ ਬਾਬਾ ਜੀ ਨੇ ਵੀ ਆਪਣਾ ਇੱਕ ਖਾਸ ਟਿਕਾਣਾ ਇੱਥੇ ਬਣਾਇਆ ਹੋਇਆ ਸੀ। ਵਿਦਵਾਨ ਦਾ ਵਿਦਵਾਨਾਂ ਅਤੇ ਕਵੀਆਂ ਨਾਲ ਪਰਸਪਰ ਮੇਲ ਮੁਲਾਕਾਤ ਹੋਣਾ ਕੁਦਰਤੀ ਗੱਲ ਹੈ। ਅੰਮ੍ਰਿਤਸਰ ਦੇ ਪ੍ਰਸਿੱਧ ਵਿਦਵਾਨ ਅਤੇ ਕਵੀ ਮਾਨਯੋਗ ਡਾਕਟਰ ਚਰਨ ਸਿੰਘ ਜੀ ਬੜੇ ਵਿਦਿਆ ਦੋਸਤ ਸਨ ਅਤੇ ਉਹਨਾਂ ਨੇ ਇੱਥੇ ਕਵੀ ਦਰਬਾਰਾਂ ਦੀ ਪ੍ਰਪਾਰਟੀ ਚਲਾਈ ਹੋਈ ਸੀ, ਜਿੱਥੇ ਚੰਗੇ ਚੰਗੇ ਵਿਦਵਾਨ ਕਵੀ ਭਾਸ਼ਾ ਵਿੱਚ ਆਪਣੇ ਖਿਆਲਾਂ ਦੀ ਉਡਾਰੀ ਦਿਖਾਉਂਦੇ ਅਤੇ ਵਿਚਾਰ ਚਰਚਾ ਹੁੰਦੀ, ਉਪਰੰਤ ਪ੍ਰੀਤੀ ਭੋਜਨ ਕੀਤੇ ਜਾਂਦੇ। ਇਹਨਾਂ ਸਮਾਗਮਾਂ ਵਿੱਚ ਹੀ ਬਾਬਾ ਸੁਮੇਰ ਸਿੰਘ ਜੀ ਵੀ ਅੰਮ੍ਰਿਤਸਰ ਵਾਸ ਦੇ ਦਿਨਾਂ ਵਿੱਚ ਸ਼ੌਕ ਨਾਲ ਭਾਗ ਲੈਂਦੇ ਅਤੇ ਸਾਹਿਤਕ ਰੰਗ ਮਾਣਦੇ। ਬਾਬਾ ਜੀ ਡਾਕਟਰ ਚਰਨ ਸਿੰਘ ਜੀ ਦੇ ਜ਼ੇਰੇ ਇਲਾਜ ਵੀ ਰਹਿੰਦੇ ਸਨ। ਕਈ ਵੇਰ ਦਵਾ ਦਾਰੂ ਲਈ ਉਚੇਚੇ ਅੰਮ੍ਰਿਤਸਰ ਆ ਕੇ ਠਹਿਰਦੇ ਅਤੇ ਪੂਰਨ ਭਰੋਸੇ ਨਾਲ ਡਾਕਟਰ ਸਾਹਿਬ ਦੀ ਦੱਸੀ ਔਸ਼ਧੀ ਦਾ ਸੇਵਨ ਕਰਦੇ। ਇਸ ਤੋਂ ਛੁੱਟ ਸਿੰਘ ਸਭਾ ਲਹਿਰ ਹੇਠ ਉਹ ਸਭਾਵਾਂ ਵੀ ਹੁੰਦੀਆਂ ਜਿੱਥੇ ਧਾਰਮਿਕ ਪੱਖ ਤੋਂ ਗੁਰਸਿੱਖੀ ਅਤੇ ਗੁਰਮਤ ਦੇ ਪ੍ਰਚਾਰ ਦੇ ਬਾਨੜੂ ਬੰਨੇ ਜਾਂਦੇ। ਐਸੇ ਵਾਯੂਮੰਡਲ ਵਿੱਚ ਪ੍ਰਦੀਪਤ ਹੋ ਰਹੀ ਬਾਬਾ ਸੁਮੇਰ ਸਿੰਘ ਜੀ ਦੀ ਹਸਤੀ ਆਪਣੇ ਗੁਰਪੁਰੀ ਸਿਧਾਰਨ ਤੋਂ ਕੁਝ ਮਹੀਨੇ ਪਹਿਲੇ ਸ੍ਰੀ ਅੰਮ੍ਰਿਤਸਰ ਆਈ। ਇਹ ਵਾਕਿਆ 1902 ਈਸਵੀ 1959 ਬਿਕਰਮੀ ਦਾ ਹੈ। ਇਸ ਵੇਲੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਆਯੂ 30 ਬਰਸ ਦੀ ਸੀ ਅਤੇ ਆਪ ਨੇ ਆਪ ਦਾ ਸਾਪਤਾਹਿਕ ਪੱਤਰ ਖਾਲਸਾ ਸਮਾਚਾਰ ਵੀ ਜਾਰੀ ਕੀਤਾ ਹੋਇਆ ਸੀ, ਜੋ 3 ਸਾਲ ਤੋਂ ਆਪ ਦੇ ਸੰਪਾਦਨ ਹੇਠ ਪੂਰੀ ਸ਼ਾਨ ਨਾਲ ਕੌਮ ਦੀ ਅਗਵਾਈ ਕਰ ਰਿਹਾ ਸੀ। ਹਾਂ, ਇਹਨਾਂ ਹੀ ਦਿਨਾਂ ਵਿੱਚ ਆਪ ਆਪਣੇ ਮਹਾਂ ਕਾਵਿਯ ਰਾਣਾ ਸੂਰਜ ਸਿੰਘ ਦੀ ਰਚਨਾ ਵੀ ਕਰ ਰਹੇ ਸਨ। ਬਾਬਾ ਸੁਮੇਰ ਸਿੰਘ ਜੀ ਐਤਕੀ ਆਏ ਤਾਂ ਡਾਕਟਰ ਚਰਨ ਸਿੰਘ ਜੀ ਨੂੰ ਉਚੇਰੇ ਮਿਲੇ, ਮਿਲ ਕੇ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਕਿਹਾ, ਆਪ ਦੇ ਬਰਖੁਰਦਾਰ ਬਾਰੇ ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਉਹ ਵੀ ਵਿਦਵਾਨ ਨਿਕਲਿਆ ਹੈ ਅਤੇ ਲਿਖਾਰੀ ਵੀ ਹੈ, ਅਖਬਾਰ ਚਲਾਇਆ ਹੈ ਜਿਸ ਦੇ ਕੁਝ ਪਰਚੇ ਮੈਂ ਵੀ ਦੇਖੇ ਹਨ ਅਤੇ ਇਸ ਪਰਚੇ ਦੀ ਮਹਿਮਾ ਹੋਰਨਾਂ ਤੋਂ ਵੀ ਸੁਣੀ ਹੈ ਅਤੇ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਇਹ ਕੁਝ ਕਵਿਤਾ ਵੀ ਲਿਖਦਾ ਹੈ, ਪਰ ਲਿਖਦਾ ਹੈ ਪੰਜਾਬੀ ਵਿੱਚ। ਆਪ ਜੈਸੇ ਵਿਦਵਾਨ ਅਤੇ ਕਵੀ ਪਿਤਾ ਦੇ ਸਪੁੱਤਰ ਲਈ ਚਾਹੀਏ ਕਿ ਉਹ ਵੀ ਆਪ ਦੇ ਨਕਸ਼ੇ ਕਦਮ 'ਤੇ ਚੱਲੇ, ਪੰਜਾਬੀ ਵਿੱਚ ਨਹੀਂ ਪਰ ਬ੍ਰਿਜ ਭਾਸ਼ਾ ਵਿੱਚ ਕਵਿਤਾ ਲਿਖਿਆ ਕਰੇ। ਪੰਜਾਬੀ ਭਾਸ਼ਾ ਕੀ ਹੈ? ਇੱਕ ਗ੍ਰਾਮੀਣ ਭਾਸ਼ਾ ਹੈ। ਇਹ ਵਿਦਵਾਨਾਂ ਲਈ ਕਾਵਿ ਕਲਾ ਦੇ ਜੌਹਰ ਦਿਖਾਉਣ ਲਈ ਸਮਰੱਥ ਭਾਸ਼ਾ ਨਹੀਂ। ਇਸ ਦਾ ਸ਼ਬਦ ਭੰਡਾਰ ਸੰਕੁਚਿਤ ਹੈ। ਕੋਈ ਕਵੀ ਇਸ ਵਿੱਚ ਕੀ ਅਲੰਕਾਰ, ਚਮਤਕਾਰ ਜਾਂ ਕਾਵਿ ਉਡਾਰੀ ਦਿਖਾ ਸਕਦਾ ਹੈ? ਆਪ ਉਸਨੂੰ ਪ੍ਰੇਰੋ ਅਤੇ ਪ੍ਰੇਰ ਕੇ ਬ੍ਰਿਜ ਭਾਸ਼ਾ ਵਿੱਚ ਕਾਵਿ ਕਲਾ ਦੇ ਜੌਹਰ ਦਿਖਾਉਣ ਦਾ ਉਤਸ਼ਾਹ ਦਿਓ। ਡਾਕਟਰ ਸਾਹਿਬ ਇਹ ਸੁਣ ਕੇ ਹੱਸ ਪਏ ਅਤੇ ਕਹਿਣ ਲੱਗੇ, ਬਾਬਾ ਜੀ, ਲੜਕੇ ਦਾ ਸ਼ੌਕ ਵਿਸ਼ੇਸ਼ ਪੰਜਾਬੀ ਵਾਲੀ ਹੈ, ਮੈਂ ਉਸਨੂੰ ਤੁਸਾਂ ਪਾਸ ਭੇਜ ਦਿਆਂਗਾ, ਤੁਸੀਂ ਆਪ ਪ੍ਰੇਰਨਾ ਕਰ ਵੇਖਣੀ। ਭਾਈ ਸਾਹਿਬ ਆਪਣੇ ਕਾਰ ਵਿਹਾਰ ਤੋਂ ਜਦੋਂ ਰਾਤੀ ਘਰ ਆਏ ਤਾਂ ਡਾਕਟਰ ਸਾਹਿਬ ਜੀ ਨੇ ਬਾਬਾ ਸੁਮੇਰ ਸਿੰਘ ਜੀ ਦੀ ਗੱਲਬਾਤ ਦੱਸੀ ਅਤੇ ਕਿਹਾ, ਤੁਸੀਂ ਕੱਲ੍ਹ ਜਾ ਕੇ ਉਹਨਾਂ ਨੂੰ ਮਿਲ ਆਓ, ਨਾਲ ਆਪਣੀ ਰਚਨਾ ਰਾਣਾ ਸੂਰਜ ਸਿੰਘ ਦੀ ਕੋਈ ਕਾਪੀ ਵੀ ਜੇਬ ਵਿੱਚ ਲਈ ਜਾਣੀ ਤਾਂ ਕਿ ਜੋ ਉਹ ਕੋਈ ਕਾਂਡ ਸੁਣਨਾ ਚਾਹੁਣ ਤਾਂ ਸੁਣਾ ਦੇਣਾ। ਪਿਤਾ ਜੀ ਦੀ ਆਗਿਆ ਪਾ ਕੇ ਭਾਈ ਸਾਹਿਬ ਅਗਲੇ ਦਿਨ ਬਾਬਾ ਸੁਮੇਰ ਸਿੰਘ ਜੀ ਦੇ ਡੇਰੇ ਪੁੱਜੇ। ਬਾਬਾ ਜੀ ਆਪਣੇ ਵਿਦਵਾਨ ਅਤੇ ਕਵੀ ਸੁਹਿਰਦ ਮਿੱਤਰ ਦੇ ਸਪੁੱਤਰ ਨੂੰ ਬੜੇ ਪਿਆਰ ਨਾਲ ਖਿੜ ਕੇ ਮਿਲੇ ਅਤੇ ਕਹਿਣ ਲੱਗੇ, ਬਰਖੁਰਦਾਰਾ, ਮੈਨੂੰ ਕੱਲ੍ਹ ਡਾਕਟਰ ਸਾਹਿਬ ਤੋਂ ਪਤਾ ਲੱਗਾ ਹੈ ਕਿ ਤੁਸੀਂ ਅੱਜ ਕੱਲ੍ਹ ਕੋਈ ਨਵੀਂ ਰਚਨਾ ਕਾਵਿ ਵਿੱਚ ਕਰ ਰਹੇ ਹੋ, ਕੋਈ ਸਾਨੂੰ ਵੀ ਉਸਦਾ ਨਮੂਨਾ ਦਿਖਾਓ। ਬਾਬਾ ਸੁਮੇਰ ਸਿੰਘ ਜੀ ਦਾ ਖਿਆਲ ਸੀ ਕਿ ਇਹ ਆਪਣੀ ਪੰਜਾਬੀ ਦੀ ਕਵਿਤਾ ਸੁਣਾਉਣਗੇ, ਮੈਂ ਉਸ ਵਿੱਚ ਨੁਕਸ ਅਤੇ ਕਵਿਤਾ ਦੇ ਚਮਤਕਾਰਾਂ ਦੀ ਅਣਹੋਂਦ, ਸ਼ਬਦ ਚਿੱਤਰ ਦੀ ਘਾਟ ਆਦਿ ਚੁਣ ਕੇ ਦੱਸਾਂਗਾ, ਫਿਰ ਆਪਣੀ ਚਮਤਕਾਰੀ ਕਵਿਤਾ ਸੁਣਾਵਾਂ ਅਤੇ ਸਮਝਾਵਾਂਗਾ ਅਤੇ ਇਉਂ ਇਹਨਾਂ ਦੀ ਰੁਚੀ ਨੂੰ ਪੰਜਾਬੀ ਵੱਲੋਂ ਮੋੜ ਕੇ ਬੜੀ ਕਾਮਯਾਬੀ ਨਾਲ ਬ੍ਰਿਜ ਭਾਸ਼ਾ ਵੱਲ ਰੁਜੂ ਕਰ ਲਵਾਂਗਾ। ਮਾਨਯੋਗ ਡਾਕਟਰ ਸਾਹਿਬ ਜੀ ਨੇ ਆਪ ਜੀ ਨੂੰ ਬਾਬਾ ਜੀ ਵੱਲ ਇਸ ਲਈ ਭੇਜ ਦਿੱਤਾ ਸੀ ਕਿ ਬਾਬਾ ਜੀ ਆਪ ਜਦ ਇਹਨਾਂ ਤੋਂ ਕਵਿਤਾ ਸੁਣਨਗੇ ਤਾਂ ਮੱਲੋ ਮੱਲੀ ਪ੍ਰਭਾਵਿਤ ਹੋ ਜਾਣਗੇ। ਉਹ ਜਾਣਦੇ ਸਨ ਕਿ ਉਹ ਘਾਟੇ ਜੋ ਬਾਬਾ ਸੁਮੇਰ ਸਿੰਘ ਜੀ ਪੰਜਾਬੀ ਵਿੱਚ ਮੌਜੂਦ ਦੱਸਦੇ ਹਨ, ਜਦੋਂ ਉਹਨਾਂ ਪਰ ਇਹਨਾਂ ਦੀ ਰਚਨਾ ਅਤੇ ਚਮਤਕਾਰ ਦੇਖਣਗੇ ਤਾਂ ਉਹ ਸੱਚੇ ਵਿਦਵਾਨ ਹਨ। ਉਹ ਇਹ ਵੀ ਦੇਖ ਲੈਣਗੇ ਕਿ ਪੰਜਾਬੀ ਵਿੱਚ ਹੁਣ ਕੋਈ ਘਾਟ ਬਾਕੀ ਨਹੀਂ ਰਹਿਣ ਲੱਗੀ। ਉਹ ਇਸ ਰਚਨਾ ਦੇ ਜ਼ੋਰ, ਪਰਵਾਹ ਅਤੇ ਰਸ ਪਰ ਜ਼ਰੂਰ ਮੋਹਿਤ ਹੋ ਜਾਣਗੇ। ਡਾਕਟਰ ਸਾਹਿਬ ਆਪ ਬ੍ਰਿਜ ਭਾਸ਼ਾ ਤੋਂ ਹਟ ਕੇ ਪੰਜਾਬੀ ਵਿੱਚ ਵੀ ਛੰਦ ਰਚਨਾ ਕਰਨ ਵਿੱਚ ਪ੍ਰੇਰਿਤ ਹੋ ਚੁੱਕੇ ਸਨ ਅਤੇ ਇਉਂ ਉਹ ਨਿਰਸੰਸੇ ਸਨ ਕਿ ਜੋ ਅਸਰ ਮੇਰੇ 'ਤੇ ਹੋਇਆ ਹੈ ਉਹ ਬਾਬਾ ਸੁਮੇਰ ਸਿੰਘ ਪਰ ਵੀ ਹੋਣਾ ਜ਼ਰੂਰੀ ਹੈ। ਬਾਬਾ ਸੁਮੇਰ ਸਿੰਘ ਜੀ ਦੇ ਕਹਿਣ 'ਤੇ ਭਾਈ ਸਾਹਿਬ ਜੀ ਨੇ ਕਾਪੀ ਖੋਲ੍ਹੀ ਅਤੇ ਆਪਣੀ ਸਿਰਖੰਡੀ ਛੰਦ ਵਿੱਚ ਰਚੀ ਰਚਨਾ ਰਾਣਾ ਸੂਰਤ ਸਿੰਘ ਮੁੱਖ ਤੋਂ ਪੜ੍ਹਨੀ ਸ਼ੁਰੂ ਕਰ ਦਿੱਤੀ। ਬਾਬਾ ਜੀ ਸੁਣਨ ਲੱਗ ਪਏ। ਇਸ ਰਚਨਾ ਵਿੱਚ ਕੁਦਰਤੀ ਨਜ਼ਾਰਿਆਂ ਦਾ, ਸ਼ੁਸਤਾ ਬੋਲੀ ਵਿੱਚ ਅਨੁਪਮ ਦਰਸ਼ਨ, ਕਾਵਿ ਦੇ ਵਚਿੱਤਰ ਅਲੰਕਾਰ, ਮੂਰਤ ਚਿਤਰਣ, ਭਾਵਾਂ ਦਾ ਪ੍ਰਕਾਸ਼ ਅਤੇ ਜਜ਼ਬਾਤ ਦਾ ਅਠਲਵਾਂ ਪ੍ਰਵਾਹ ਜਦ ਕੰਨੀ ਪਿਆ ਤਾਂ ਬਾਬਾ ਜੀ ਦੀ ਤਰਕ ਬੁੱਧੀ ਇਸ ਅਠਲਵੇਂ ਪ੍ਰਵਾਹ ਵਿੱਚ ਅਡੋਲ ਰੁੜ ਗਈ ਅਤੇ ਆਪ ਦਾ ਰਸਕ ਮਨ ਇਸ ਰਸ ਸਾਗਰ ਵਿੱਚ ਆਪ ਤਾਰੀਆਂ ਲਾਉਣ ਲੱਗ ਪਿਆ। ਅਜਬ ਮਹਿਵੀਅਤ ਵਿੱਚ ਸਨ ਕਿ ਕਾਂਡ ਸਮਾਪਤ ਹੋ ਗਿਆ। ਭਾਈ ਸਾਹਿਬ ਨੇ ਪੜ੍ਹਨਾ ਬੰਦ ਕੀਤਾ ਤਾਂ ਬਾਬਾ ਜੀ ਕਹਿਣ ਲੱਗੇ, ਬਸ ਬਰਖੁਰਦਾਰ, ਮੇਰੀ ਕਵਿਤਾ ਹੁਣ ਆਪ ਨੂੰ ਸੁਣਨ ਦੀ ਲੋੜ ਨਹੀਂ। ਮੈਂ ਤੁਸਾਂ ਨੂੰ ਬੁਲਾਇਆ ਤਾਂ ਇਸ ਲਈ ਸੀ ਕਿ ਤੁਸਾਂ ਨੂੰ ਇਹ ਦੱਸ ਕੇ ਕਿ ਪੰਜਾਬੀ ਇੱਕ ਗ੍ਰਾਮੀਣ ਭਾਸ਼ਾ ਹੈ ਅਤੇ ਇਸ ਵਿੱਚ ਕੋਈ ਕਵੀ ਆਪਣੀ ਸ਼ਾਰਦਾ ਦਾ ਚਮਤਕਾਰ ਨਹੀਂ ਦਿਖਾ ਸਕਦਾ ਅਤੇ ਤੁਸੀਂ ਬ੍ਰਿਜ ਭਾਸ਼ਾ ਵੱਲ ਰੁਚੀ ਮੋੜ ਲਓ। ਪਰ ਆਪ ਦੀ ਰਚਨਾ ਸੁਣ ਕੇ ਮੈਂ ਪ੍ਰਤੀਤ ਕਰ ਲਿਆ ਹੈ, ਮੇਰਾ ਖਿਆਲ ਗਲਤ ਹੈ। ਪੰਜਾਬੀ ਵਿੱਚ ਜੋ ਘਾਟਾਂ ਮੈਂ ਪ੍ਰਤੀਤ ਕਰਦਾ ਰਿਹਾ ਹਾਂ, ਤੇਰੀ ਰਚਨਾ ਨੇ ਦੱਸ ਦਿੱਤਾ ਹੈ ਕਿ ਉਹ ਘਾਟਾਂ ਹੁਣ ਨਹੀਂ ਰਹਿਣ ਲੱਗੀਆਂ। ਉਸ ਦੇ ਭੰਡਾਰੇ ਦੀਆਂ ਅੜਾਂ ਥੁੜਾਂ ਤੇਰੀ ਕਲਮ ਭਰਪੂਰ ਕਰ ਦੇਵੇਗੀ। ਤੁਸਾਂ ਨੂੰ ਭਾਸ਼ਾ ਵੱਲ ਪ੍ਰੇਰਨਾ ਗਲਤੀ ਹੈ। ਤੁਸਾਂ ਦੀ ਰਸਾਲ ਰਚਨਾ ਨੇ ਮੇਰੇ ਮਨ 'ਤੇ ਇਤਨਾ ਅਸਰ ਪਾਇਆ ਹੈ ਕਿ ਤੁਸਾਂ ਨੂੰ ਪ੍ਰੇਰਨ ਦੀ ਥਾਵੇਂ ਹੁਣ ਮੈਂ ਆਪ ਪ੍ਰੇਰਿਤ ਹੋ ਗਿਆ ਹਾਂ। ਮੇਰੀ ਆਪਣੀ ਰੁਚੀ ਪੰਜਾਬੀ ਵੱਲ ਰੁੱਖ ਕਰਾਈ ਹੈ। ਅੱਛਾ, ਅੱਜ ਹੀ ਮੈਂ ਪੰਜਾਬੀ ਵਿੱਚ ਲਿਖਣ ਦਾ ਯਤਨ ਕਰਾਂਗਾ ਅਤੇ ਕੱਲ੍ਹ ਤੁਸਾਂ ਨੂੰ ਦਿਖਾਵਾਂਗਾ। ਕੱਲ੍ਹ ਤੁਸੀਂ ਰਾਣੇ ਦੀ ਅੱਗੋਂ ਕਾਪੀ ਲੈ ਕੇ ਆਉਣੀ ਅਤੇ ਮੈਨੂੰ ਆ ਕੇ ਸੁਣਾਉਣੀ ਅਤੇ ਨਾਲੇ ਮੇਰੇ ਪੰਜਾਬੀ ਛੰਦ ਦੇ ਪ੍ਰਯਤਨ ਨੂੰ ਠੀਕ ਕਰ ਜਾਣ। ਅਗਲੇ ਦਿਨ ਭਾਈ ਸਾਹਿਬ ਬਾਬਾ ਜੀ ਪਾਸ ਰਾਣਾ ਸੂਰਤ ਸਿੰਘ ਦਾ ਅਗਲਾ ਕਾਂਡ ਸੁਣਾਉਣ ਗਏ ਤਾਂ ਬਾਬਾ ਜੀ ਨੇ ਆਪਣੀ ਪਹਿਲੀ ਪੰਜਾਬੀ ਰਚਨਾ ਭਾਈ ਸਾਹਿਬ ਜੀ ਨੂੰ ਸੁਣਾਈ। ਇਹ ਰਚਨਾ ਗੁਰੂ ਨਾਨਕ ਬਿਰਹ ਪੂਰਤ ਰਚਨਾ ਇਸ ਤਰ੍ਹਾਂ ਸੀ। ਸਾਨੂੰ ਤੇਰੇ ਦਰਸ਼ਨ ਦੀਆਂ ਭੁੱਖਾਂ, ਦੂਣੀਆਂ ਦੂਣੀਆਂ ਚੋਣੀਆਂ ਚੋਣੀਆਂ, ਬਿਰਹੋਂ ਸੂਲਾਂ ਚੁੱਖਾਂ, ਅਸਾਂ ਛੱਡ ਸਗਲ ਆਸਾਂ ਦਾ ਭਾਈ ਬੰਦ ਮਨੁੱਖਾਂ, ਤੇਰੇ ਦਰਸ ਦੇ ਲਾਲਚ ਲੱਗਿਆ ਨਿਤ ਉੱਠ ਸੁੱਖਾਂ ਸੁੱਖਾਂ, ਲੇਫ ਤੁਲਾਈ ਖਫਣ ਵਾਈ ਭੋਜਨ ਪਿੰਡ ਪਰੁੱਖਾਂ, ਤੈਂ ਵੱਲ ਲੱਗੀ ਲਿਵ ਜਿਨ੍ਹਾਂ ਦੀ ਧਨ ਜਣੇ ਦੀ ਕੁੱਖਾਂ, ਕਰਮ ਧਰਮ ਜਪ ਜੋਗ ਨੇਮ ਸਭ ਪ੍ਰੇਮ ਬਿਨਾਂ ਹਨ ਤੁੱਖਾਂ, ਤੂੰ ਜਾਂ ਵੱਲ ਤਾਂ ਵੱਲ ਸਭ ਮੇਰੇ ਚੱਸਾਂ ਰਸ ਦੀਆਂ ਉੱਖਾਂ, ਤੇਰੇ ਬਾਅਦ ਸੁਰਗ ਵੀ ਸਾਡੇ ਭਾ ਨਰਗ ਦੀਆਂ ਗੁੱਖਾਂ, ਹਰ ਸੁਮੇਰ ਗੁਰੂ ਨਾਨਕ ਸਵਾਮੀ ਬਖਸ਼ ਸਿਦਕ ਸਨਮੁੱਖਾਂ। ਪਤਾ ਲੱਗਾ ਸੀ ਕਿ ਮਗਰੋਂ ਕੁਝ ਹੋਰ ਵੀ ਪੰਜਾਬੀ ਰਚਨਾ ਦੇ ਛੰਦ ਆਪਨੇ ਭਾਈ ਸਾਹਿਬ ਜੀ ਨੂੰ ਦਿਖਾਏ ਸਨ, ਪਰ ਉਹ ਸਮੇਂ ਦੀ ਚਾਦਰ ਹੇਠ ਕਿਤੇ ਛੁਪ ਗਏ ਹਨ। ਬਾਬਾ ਸੁਮੇਰ ਸਿੰਘ ਜੀ ਦਾ ਇਸ ਪੰਜਾਬੀ ਰਚਨਾ ਦੇ ਟਾਕਰੇ ਅਤੇ ਭਾਸ਼ਾ ਦਾ ਇੱਕ ਵਿਸ਼ਣ ਪਦ ਦੇਖੋ। ਇਹ ਸੋਖੀ ਭਾਸ਼ਾ ਵਿੱਚ ਭਾਈ ਗੁਰਦਾਸ ਜੀ ਦੀ ਤੁਕ ਜ਼ਾਹਿਰ ਪੀਰ ਜਗਤ ਗੁਰਬਾਬਾ ਦੀ ਮਾਨੋ ਸਮੱਸਿਆ ਪੂਰਤੀ ਹੈ। ਜੈ 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 ਗੁਰੂ ਨਾਨਕ ਬਾਬਾ, ਜੈ ਬੇਦੀਸ਼ ਈਸ਼ ਸਿੰਘਨ ਕੈ, ਜੈ ਸੋ ਡੀਸ਼ ਪੰਥ ਜਿੰਤਾਬਾ, ਜੈ ਪਦ ਸਦ ਪ੍ਰਤਾਪ ਅਦਭੁਤ ਲਖ, ਫਿਰਨ ਲੱਗਿਓ ਤੁਰਕਨ ਕੋ ਕਾਬਾ, ਜਾਂ ਕੇ ਅਨੁਚਰ ਕੋ ਜਮ ਕਬਹੂ ਨੈ ਕਰਤ ਹਿਸਾਬਾ, ਕਰਤਾ ਪੁਰਖ ਕਿਰਪਾਲ ਰਾਮ ਕੇ, ਜਾਂ ਕੇ ਹਿਤ ਕਲ ਕੋ ਬਉਦਾਬਾ, ਜਾਂ ਕੈ ਸੇਵਕ ਪੈ ਕਲ ਜੂ ਕੋ ਨੈ ਕਿਛ ਆਏ ਸਕੇ ਗਰ ਬਾਬਾ, ਜਾਂ ਕੈ ਸਤ ਤਪ ਦਾਨ ਮਾਨਸੋ ਤੀਨੋ ਜੁਗ ਕਲ ਨਾਮ ਸੁਹਾਬਾ, ਹਰ ਸੁਮੇਰ ਤਾਂ ਪਦ ਪੰਕਜ ਰਜ ਮਾਂਗਤ ਦਾਨ ਮਾਨ ਮਨ ਬਾਬਾ। ਖਾਲਸਾ ਸਮਾਚਾਰ ਦੇ 11 ਮਾਰਚ 1903 ਦੇ ਪਰਚੇ ਵਿੱਚ ਬਾਬਾ ਸੁਮੇਰ ਸਿੰਘ ਜੀ ਦੇ ਪੰਜਾਬ ਤੋਂ ਬਾਹਰ ਗੁਰਪੁਰੀ ਸਿਧਾਰਨ ਦੀ ਖਬਰ ਛਪੀ ਹੈ। ਉਸ ਦੇ ਸ਼ਬਦ ਹਨ, ਸ੍ਰੀ ਹਜ਼ੂਰ ਪਟਨਾ ਸਾਹਿਬ ਜੀ ਦੇ ਸ੍ਰੀ ਮਹੰਤ ਸੁਮੇਰ ਸਿੰਘ ਜੀ 5 ਮਾਰਚ 1903 ਨੂੰ ਇਸ ਸੰਸਾਰ ਤੋਂ ਅਸਵਾਰਾ ਕਰ ਗਏ ਹਨ। ਆਪ ਚਿਰ ਤੋਂ ਬਿਮਾਰ ਸਨ ਪਰ ਵਿੱਚ ਵਿੱਚ ਰਾਜ਼ੀ ਹੋ ਜਾਂਦੇ ਰਹੇ। ਆਪ ਰਹਿਤ ਵਿਵੇਕ ਦੇ ਪੱਕੇ ਸਿਦਕੀ ਸਿੰਘ ਸਨ, ਵਿਦਵਾਨ ਬੜੇ ਪੂਰੇ ਸੇ। ਫਰੀਦਕੋਟ ਵਿੱਚ ਗਿਆਨੀਆਂ ਦੀ ਸਭਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟੀਕਾ ਕਰਨ ਬੈਠੀ ਸੀ, ਆਪ ਉਸਦੇ ਸਭਾਪਤੀ ਸੇ। ਕਾਵਿ ਵਿੱਚ ਐਸੇ ਨਿਪੁੰਨ ਸੇ ਕਿ ਹਿੰਦੁਸਤਾਨ ਭਰ ਦੇ ਲੋਕ ਮੰਨਦੇ ਸੇ। ਗੁਰੂ ਘਰ ਦੇ ਮੁਤਾਲਕ ਆਪ ਨੂੰ ਤਵਾਰੀਖੀ ਔਰ ਹੋਰ ਵਾਕਫੀਅਤ ਵੀ ਅੱਛੀ ਸੀ। ਹੁਣ ਆਪ ਨੂੰ ਪੰਜਾਬੀ ਭਾਸ਼ਾ ਦਾ ਸ਼ੌਕ ਲੱਗਾ ਸੀ ਔਰ ਖਿਆਲ ਕਰਦੇ ਸੇ ਕਿ ਹੁਣ ਪੰਜਾਬੀ ਵਿੱਚ ਆਮ ਸਮਝ ਦੇ ਗ੍ਰੰਥ ਲਿਖਾਂਗੇ, ਪਰ ਜ਼ਿੰਦਗੀ ਨੇ ਮਦਦ ਨਾ ਕੀਤੀ। ਹਾਂਜੀ, ਪੰਜਾਬੀ ਭਾਸ਼ਾ ਦਾ ਸ਼ੌਕ ਇੱਕ ਪ੍ਰਸਿੱਧ ਅਤੇ ਮੰਨੇ ਪਰਮੰਨੇ ਭਾਸ਼ਾ ਦੇ ਮਹਾਨ ਉੱਚੇ ਅਤੇ ਬਿਰਧ ਕਵੀ ਨੂੰ ਉਸ ਦੀ ਆਖਰੀ ਉਮਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਪੰਜਾਬੀ ਰਚਨਾ ਨੇ ਲਾਇਆ। ਨਾ ਨੇਰਾ ਇੱਕ ਵਿਦਵਾਨ ਨੂੰ, ਸਗੋਂ ਉਸ ਸਮੇਂ ਦੀ ਭਾਸ਼ਾ ਦੀ ਪਿਆਰੀ ਵਿਦਵਾਨ ਸਭਾ ਨੂੰ ਪੰਜਾਬੀ ਦੀ ਮਿਠਾਸ ਨਾਲ ਐਸਾ ਰਸ ਮੁਗਤ ਕਰ ਲਿਆ ਕਿ ਫਿਰ ਕਵੀ ਕਲਮਾ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਹੀ ਗਦੀਏ ਪਦੇ ਦੇ ਸਾਹਿਤੇ ਮੈਦਾਨ ਵਿੱਚ ਨਿਰਤਕਾਰੀ ਕਰਨ ਲੱਗ ਪਈਆਂ। ਹਾਂ, ਨਵੀਨ ਪੰਜਾਬੀ ਦੇ ਜਨਕ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਨਵੀਨ ਪੰਜਾਬੀ ਨੂੰ ਜਨਮ ਦਿੱਤਾ ਤਾਂ ਇਸ ਦੇ ਜਨਮ ਲੈਂਦਿਆਂ ਹੀ ਇਸ ਦੀ ਮੋਹਨਹਾਰ ਸੁੰਦਰਤਾ ਨੇ ਆਪਣੇ ਚੁਗਿਰਦੇ ਅਤੇ ਆਪਣੇ ਪ੍ਰਾਗਲਭ ਸੁਨਹਿਰੀ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।